की लाज रखाई साध संगत के सब फल पाए सतगुर के बल जाई हलत प्रभ धोवै सवारे हमरा गुण अवगुण ना विचारिया अटल वचन नानक गुर तेरा सफल कर मस्तक धारिया हलत पलत प्रभ दुवै सवारे हमरा गुण अवगुण ना विचारिया अटल वचन नानक गुर तेरा सफल कर मस्तक धारिया वाहिगुरु जी का खालसा
वाहिगुरु
जी की फतेह। धन धन साहिब श्री गुरु नानक देव जी महाराज धन धन साहिब श्री गुरु गोविंद सिंह साहिब जी महाराज धन धन साहिब श्री गुरु ग्रंथ साहिब जी महाराज जी की महान बख्शिश और कृपालता का सदका आप सारिया संगतां प्रबंधकों सहयोग दिंदे हुए गुरु साहिब जी की पावन उपरापार कृपा बख्शिश के पात्र बन लई धन धन साहिब श्री गुरु हर राय साहिब जी महाराज उन्हां दी याद विच बने हुए पवित्र स्थान ते अज ऐतवार हफ्तावारी समूह संगत हर रोज की तरह सतगुरु जी के पावन दरबार की हाजरी भर रहे हो बड़े प्रेम श्रद्धा भगती के सहत सतगुरु जी नूं दर्शनी भेट और सूजूर के चरणों च नमस्कार करके भेटा अर्पण करते हुए सतगुरु जी के पावन दरबार विच गुरु की संगत विच सज के रागी सिंघां तों बड़े प्यार सत्कार दे सहत अमृतमई पावन बाणी का कीर्तन बाबा फरीद साहिब जी की बाणी विचों श्रवण कर रहे सी। महापुरखां का बोलना होवै कितै परथाए किते महाराज ने हरे मन हर सू ऐसी प्रीत कर जैसे मछली नीर तू सुन हरना कालिया की बाड़िया रातारा कोई भी दृष्टांत मोहरे आ गया ओनू लैके ओहदे व्याख्या शुरू कर दी। फरीद साहब बैठे सी सामने एक कोयल है ਉਹਨੂੰ ਮੁਖਾਤਬ ਕਰਕੇ ਉਪਦੇਸ਼ ਤਾਂ ਸਾਰਿਆਂ ਨੂੰ ਹੀ ਹੈ ਸਾਂਝਾ ਕਿ ਉਹ ਪੰਛੀ ਨੇ ਪ੍ਰਸ਼ਨ ਉੱਤਰ ਕੀ ਕਰਨੇ ਆ ਉਹ ਆਪਣੇ ਤੌਰ ਤੇ ਕਰ ਰਹੇ ਆ ਕਾਵ ਰਚਨਾ ਦੁਆਰਾ ਕਾਲੀ ਕੋਇਲ ਤੂੰ ਕਿਤ ਗੁਣ ਕਰ ਹੁਣ ਆਪ ਧੂਣੇ ਤਾਪਦੇ ਸੀ ਤਾਪ ਸਾਧਨ ਕਰਦੇ ਸੀ ਜਦੋਂ ਤਪੱਸਿਆ ਕਰਦੇ ਆ ਤੇ ਸਰੀਰ ਵਿਚ ਫਿਰ ਰਿਸ਼ਤਾ ਹੁੰਦੀ ਹੈ ਤੇ ਸਰੀਰ ਦੇ ਰੰਗ ਦਾ ਵੀ ਕੋਈ ਫਰਕ ਪੈਂਦਾ ਹੈ ਤੇ ਉਹ ਗੱਲ ਆਪਣੇ ਮਨ ਨੇ ਕਰ ਰਹੇ ਕਹਿੰਦੇ ਵੀ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਇਹ ਕਾਲੀ ਕੋਇਲ ਤੂੰ ਕਿਹੜੇ ਕਾਰਨ ਤੋਂ ਤੇਰਾ ਇਹੋ ਜਿਹਾ ਰੰਗ ਕਾਲਾ ਹੋ ਗਿਆ ਤੇ ਨਾਲ ਹੀ ਉਤਰਿਆ ਆਪਣੇ ਪ੍ਰੀਤਮ ਕਹਿ ਹਾਂ ਬਿਰਹ ਆਪਣੇ ਪਿਆਰੇ ਪ੍ਰੀਤਮ ਦੇ ਵਿਛੋੜੇ ਵਿਚ ਇਹ ਮੇਰੀ ਇਸ ਤਰ੍ਹਾਂ ਦੀ ਹਾਲਤ ਉਹ ਹੁਣ ਹੈ ਆਪਣੇ ਮਨ ਨੇ ਮੁਖਤ ਹੋਇਆ ਤੇ ਮੇਰੇ ਸਰੀਰ ਦੀ ਹਾਲਤ ਇਸ ਤਰ੍ਹਾਂ ਹੋਈ ਹੈ ਤਨ ਸੁੱਕਾ ਪਿੰਜਰ ਥੀ ਆ ਤਲੀਆਂ ਝੂੜਾ ਕਾਗ ਅਜੇ ਸੁਰੱਬ ਨਾ ਬੋੜਿਓ ਦੇਖ ਬੰਦੇ ਦੇ ਭਾਗ ਤੇ ਮੇਰੀ ਹਾਲਤ ਕਿਉਂ ਹੋਈ ਹੈ ਪਰਮਾਤਮਾ ਦੇ ਵਿਛੋੜੇ ਚ ਮੁਖਾਤਬ ਇਹ ਹੀ ਹੈ ਇੱਕ ਸਾਨੂੰ ਦੱਸਦੇ ਹੈ ਕਿ ਪਰਮਾਤਮਾ ਨਾਲੋਂ ਵਿਛੜ ਕੇ ਕੋਈ ਵਿਅਕਤੀ ਸੁੱਖ ਨਹੀਂ ਪਾ ਸਕਦਾ ਉਹ ਜਿਹੜਾ ਦੁੱਖ ਹੈ ਨਾ ਉਹਦੀ ਪੂਰਤੀ ਵਾਸਤੇ ਮਾਇਆ ਦਾ ਪਦਾਰਥਾਂ ਦਾ ਹੋਰ ਕਈ ਚੀਜ਼ਾਂ ਦਾ ਸਹਾਰਾ ਲੈਂਦਾ ਸ਼ਾਂਤੀ ਦੇਣੀ ਹੁੰਦੀ ਕਿਉਂਕਿ ਜਿੰਨਾ ਚਿਰ ਪਰਮਾਤਮਾ ਨਾਲ ਜੁੜਦਾ ਨਹੀਂ ਸ਼ਾਂਤੀ ਨਹੀਂ ਲੱਜਦੇ ਸਾਰੇ ਹੀ ਸ਼ਾਂਤੀ ਮਿਲ ਜਾਏ ਸੁੱਖ ਮਿਲ ਜਾਏ ਬਸ ਸੁੱਖ ਲਾਈਦਾ ਲਾਈਦਾ ਤੁਰ ਜਾਣਾ ਹੀ ਮਿਲਦਾ ਨਹੀਂ ਕਿਉਂਕਿ ਜਿੱਥੋਂ ਸੁੱਖ ਮਿਲਣਾ ਸੀ ਉਹ ਰਸਤਾ ਗ੍ਰਹਿਣ ਨਹੀਂ ਕਰਦੇ ਸੁੱਖ ਮਿਲੇ ਕਿਵੇਂ ਉਦਾਸ ਰਿਹਾ ਹੋਰ ਵੀ ਸਲੋਕਾਂ ਜਾਂ ਬਿਰਹਾ ਬਿਰਾਖ ਜਾਂ ਬਿਰਾ ਤੂੰ ਸੰਤਾਨ ਜਾਂ ਕੜ ਬਿਰਾਨ ਉਪਜਿਆ ਸੋਤਨ ਜਾਣ ਮਸਾਨ ਕਹਿੰਦੇ ਜਿਹੜੇ ਹਿਰਦੇ ਚ ਵਿਛੋੜਾ ਪੈਦਾ ਨਹੀਂ ਹੁੰਦਾ ਵਿਛੋੜਾ ਹੋਊਗਾ ਤੇ ਮਿਲਾਪ ਦੀ ਤੰਗ ਹੋਊ ਜੇ ਵਿਛੋੜਾ ਹੀ ਤੇ ਮਿਲਾਪ ਦੀ ਤੰਗ ਆਦੀ ਹੈ ਇਸ ਤਰ੍ਹਾਂ ਦੇ ਵਚਨ ਹੈ ਵਿਰਾਗੀ ਸਿੰਘ ਭਾਈ ਕੀਰਤਨ ਕਰ ਰਹੇ ਸੀ ਬੜਾ ਮਨ ਖੁਸ਼ ਹੋਇਆ ਉਹਨਾਂ ਦਾ ਬੜਾ ਸੁੰਦਰ ਗਾੜਾ ਸੀ ਜਾਂ ਦਰਬਾਰ ਸਾਹਿਬ ਇੱਕ ਸਿੰਘ ਗਿਆ ਪੂਰੇ ਗਾੜੇ ਦੀ ਬੜੀ ਲੰਬੀ ਲੰਬਾਈ ਦੱਸੀ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਉਸ ਸਿੰਘ ਦਾ ਮੇਰੇ ਆਉਣ ਤੋਂ ਥੋੜੇ ਦਿਨ ਪਹਿਲਾਂ ਸਨਮਾਨ ਹੋਇਆ ਗੱਜ ਕੇ ਵੱਲੋਂ ਇਹਨਾਂ ਦੀ ਲੰਬੀ ਦਾੜੀ ਦੇਖ ਕੇ ਉਹ ਚਾਂਦ ਚੇਤੇ ਆ ਗਏ ਅਕਾਲ ਤਖ਼ਤ ਵੱਲੋਂ ਦਾੜੀ ਸੰਭਾਲਣ ਦਾ ਸਤਿਕਾਰ ਮਿਲਿਆ ਕਿ ਛੋਟੀ ਜੀ ਨੀ ਬਹੁਤ ਵੱਡੀ ਗੱਲ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਬਖਸ਼ਿਸ਼ ਮਿਲਣੀ ਆਸ਼ੀਰਵਾਦ ਮਿਲਣੀ ਸੋ ਜੇ ਆਪਾਂ ਸਤਿਕਾਰਾਂ ਦੀ ਸੰਭਾਲ ਕਰ ਬਹੁਤ ਵੱਡੀ ਸਿੱਖਿਆ ਜੇ ਆਪਾਂ ਇਸ ਚੀਜ਼ ਨੂੰ ਵਿਚਾਰੀਏ ਸੋ ਆਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ ਤੇ ਜਦੋਂ ਰਾਮ ਰਾਏ ਜੀ ਨੇ ਪੰਗਤੀ ਬਦਲੀ ਤੇ ਫਿਰ ਹਜ਼ੂਰ ਨੇ ਕੁਝ ਵਚਨ ਕੀਤੇ ਉਸ ਤੋਂ ਬਾਅਦ ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਤੇ ਬਖਸ਼ਾਂ ਹੋਈਆਂ ਤੇ ਧੀ ਵੱਲ ਵੀ ਚਾਹੁੰਦਾ ਸੀ ਉਦੋਂ ਵੀ ਪ੍ਰੀਖਿਆ ਹੋਈ ਤੇ ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ ਜੀ ਨੂੰ ਬਖਸ਼ਿਸ਼ ਹੋਈ ਸੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਚ ਬੇਨਤੀ ਕੀਤੀ ਸੀ ਗਰੀਬ ਨਿਵਾਸ آپ جی نے دھرم یدھ لڑے ہے ساڈے واسطے کی حکم ہے؟ بادشاہ کہنے لگے 2200 گھوڑ سوار رکھنا تے جنگ نہیں لڑنا. بینتی کی غریب نواز جی دشمن چڑھ کے آ جائے کہندے او برف دے ٹھیلے منہ گل جو گا نال بچن دے. 2200 سوار رکھتے تن گرو ہر رائے صاحب جی مہاراج بڑے انہوں دے چوج ہے بڑے کوتک تے بارہ چھویں پادشاہ کیرت پور صاحب بگیچے وچ گئے. جدو مڑ کے آئے ایک کلی دے بوٹے نوں پھل لگا سی وہ چڑھ چکا سی. پچھے کہن توڑیا یا چاڑیا؟ گروارا صاحب کہنے مارا توڑیا نہیں. جدو اسی لنگے چوڑے دی کلی بج کے ٹوٹ گئے. کہندے اج تو پورے دی کلی توڑی کالوں گے من دی توڑے گا. جدو بڑے چوڑے پا لیے ذمہ واریاں بڑیاں ہو جانیا سنبھل کے تورنا پڑا. یہ ساری زندگی مارے نے یہاں چوڑا کٹھا کر کے جی تر دے رہا. دیکھو بچن دی تن گروارا صاحب ڈمبیلی دے نال ہی پنڈ ہے بمبیلی. اتے وہ سارے سخی سلطان نو منتے سی کہ من مکتا سیوا نے اتے چونتا جی استھان ہے مہاپرخا جہے باور اکالی ہوئے اتے رہتے رہے انہوں نے وہ پناہ گاہ سی. مہاپرخا نے اتے بھی سیوا کرائی. سو کہ حضور نے بچن کیتا سی آئے سی بمبیلی بانی سی چمبیلی رہ گئی حویلی. کج کے بولو میرا جلندر پنڈ ہے رائے پور. وہ پنڈ کا نام سی سیر کھتی. سیوا بڑی کی جی نگر نے کہتے پنڈ کا نام کیا کہ سیر کھتی. ہر کہ بڑا نکما جا نا بڑا بھڑا نا سیر کھویا گیا. کہتے بھائی یہ نام نہیں سن چاہا یہ نام راہ دو رائے پور. مغلوں کا راج ہے کہ مارا کاغذوں سے کہتے جدو معاملہ تارن جانا رائے پور کے نام سے آواز پائے تان تارنا نہیں بچا. وہ جلے گا کہ لمبڑدارو پنچو معاملہ نہیں تارتے جانتے ہوں روز دفتر جہے گھومتے. کہتے ساڈے پنڈ سے باز نہیں پی. کہتے تھوڑا پنڈ سر کتھی ہے اور پنڈ کہڑا؟ کہتے نا بھائی ساڈا پنڈ رائے پور ہے. کہتے کوئی نام پنڈ بج گیا دس دو کیوں مزاق کر دیں یہ پنڈے ہی ہیں ہری لکھے ہیں. کہتے نہیں جلے کھا بھی دیکھے پادشاہ کا حکم سی کتنے سر کتھی نہیں لجا ساری جگہ رائے پور رائے پور رائے پور پادشاہ کے چوت. تن گرو ہر رائے صاحب جی مہاراج یہ انہوں کی یاد میں استھان ہے بنایا. انہوں کی یاد جڑی ہے منہ دے بنی رہے. سو ہسپتال اتے کھولے عجائب گھر بنایا چڑیا گھر بنائے جنگل کے ماڑے جانور لے آنے تگڑے کر کے چڑھ دینا. نعرا لایا سی نہ ملیش کو درشن. ملیش راج دے متھے نہیں لگے تین لگی بچن دے اتنے درڑ دارا شکو نو شیر کی موش دیتی سی رنگ جی شریر گلن لگ پیا سی. مہاراج کے ہسپتال وہ چیزاں ملیا دارا شکو راضی ہویا تے مہاراج دا سیوک بن گیا سی گرو ہر رائے صاحب. یہ بھائی انہوں کی یاد استھان ہے. مہاراجا رنجیت سنگھ نے ایک اپنی رجمنٹ تیار کی سی وہ 2200 گھوڑ سوار سی. وہ نا ہی گرو ہر رائے صاحب کے نام سے سی. جتھے مورچا اڑ جائے نا پھر وہ رجمنٹ بھیجنی تو مورچا بدے ہوئے مورچا بدے ہوئے. آؤ ستگرو جی کی پاون باڑی کے وچار بھائی سرون کریے. سو ਠੋਰਠ ਮਹੱਲਾ ਪੰਜਵਾ ਮੇਰਾ ਸਤਿਗੁਰ ਰਖਵਾਲਾ ਹੋ। ਹੁਣ ਪਹਿਲੀ ਗੱਲ ਇਹ ਹੈ ਕਿ ਸਤਿਗੁਰੂ ਨੂੰ ਆਪਣਾ ਬਣਾ ਲਈਏ। ਜਦੋਂ ਕਿਸੇ ਨੂੰ ਆਪਣਾ ਬਣਾ ਲਈਏ ਨਾ, ਉਹ ਫਿਰ ਸੰਕਟ ਚ ਜ਼ਰੂਰ ਉਹਦੀ ਸਹਾਇਤਾ ਕਰੇਗਾ। ਤੇ ਜੇ ਅਸੀਂ ਗੁਰੂ ਨੂੰ ਆਪਣਾ ਬਣਾਉਂਦੇ ਹੀ ਨਹੀਂ, ਗੁਰੂ ਸਾਡੀ ਸਹਾਇਤਾ ਕਿਵੇਂ ਕਰੇਗਾ? ਆਪਣਾ ਬਣਾ ਲਈਏ। ਜੇ ਭਾਈ ਤਰਲੋਕੇ ਨੇ ਛੇਵੇਂ ਪਾਤਸ਼ਾਹ ਨੂੰ ਆਪਣਾ ਬਣਾਇਆ, ਉਹਦੀ ਕਾਠ ਦੀ ਤਲਵਾਰ ਫਲਾਦੀ ਬਣਾ ਕੇ ਦਿਖਾਈ ਕਿ ਨਹੀਂ ਦਿਖਾਈ? ਭਾਈ ਕਟਾਰੂ ਨੇ ਆਪਣਾ ਬਣਾਇਆ, ਬਟੇ ਪੂਰੇ ਕੀਤੇ। ਬਿਧੀ ਚੰਦ ਨੇ ਆਪਣਾ ਬਣਾਇਆ, ਬਲਦੀ ਭੱਠੀ ਰੱਖਿਆ, ਕੀਤੀ ਕਿ ਨਹੀਂ ਕੀਤੀ? ਪਰ ਜੇ ਬਣਾ ਲਈਏ, ਅਸੀਂ ਬਣਾਉਂਦੇ ਨੀ। ਹੋਰ ਕਿੰਨਾ ਕੁਝ, ਇਹ ਮੇਰਾ, ਇਹ ਮੇਰਾ, ਇਹ ਮੇਰਾ। ਹੁਣ ਦੇਖੋ ਵਿਆਹ ਸ਼ਾਦੀ ਹੁੰਦੀ ਹੈ, ਲਾਵਾਂਗੇ ਤੇ ਉਹ ਭਾਈ ਕਹੂਗਾ ਮੇਰੀ ਧਰਮ ਪਤਨੀ, ਉਹ ਕਹੂ ਮੇਰਾ ਪਤੀ। ਇਹ ਕੋਈ ਵੀ ਨੀ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਮੇਰਾ ਵੈਜੀਟੇਬਲ। ਉਹ ਇਹਨੂੰ ਆਪਣਾ ਨੀ ਬਣਾਉਂਦੇ, ਇਹ ਵੀ ਸਾਡਾ ਕੁਝ ਲੱਗਦਾ ਜਿਹਦੇ ਦੁਆਲੇ ਪ੍ਰਕਰਮਾਂ ਕੀਤੀਆਂ ਗਈਆਂ। ਪਰ ਜਿਹੜਾ ਇਹਦਾ ਬਣ ਗਿਆ, ਇੱਧਰ ਸਾਰੀਆਂ ਬਖਸ਼ਾਂ ਮਿਲ ਗਈਆਂ। ਮੇਰਾ ਸਤਿਗੁਰ ਰਖਵਾਲਾ ਹੋਆ, ਜਿਹੜੇ ਉਹਦੇ ਬਣ ਜਾਂਦੇ ਆ। ਭਾਈ ਪਤੰਗ ਤੇ ਜਮਾਲ ਦੀ ਸਾਖੀ ਚੇਤੇ ਰੱਖਿਓ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚੌ ਬੋਲੇ ਸਰਲੇਖ ਹੇਠ ਬਾਣੀ ਆ। ਚਾਰ ਬੋਲੇ ਸੰਮਣ ਮੂਸਣ ਜਮਾਲ ਦੇ ਪਤੰਗ, ਚਾਰ ਜਣੇ ਆਏ। ਸੰਮਣ ਮੂਸਣ ਬਾਰੇ ਤੁਸੀਂ ਸੁਣਿਆ ਹੀ ਆ, ਪੇ ਪੁੱਤ ਉਹਨਾਂ ਬਾਰੇ ਬਾਣੀ ਕਹਿੰਦੀ, ਸੰਮਣ ਜੋ ਇਸ ਪ੍ਰੇਮ ਕੀ ਦਮ ਕਿਉਂ ਹੋਤੀ ਸਾਜ, ਰਾਵਣ ਹੋਤੇ ਸੋ ਰੰਗ ਨੇ ਜਿਨ ਸਿਰ ਦੀਨੇ ਕਾਟ। ਸੰਮਣ ਨੂੰ ਮੁਖਾਤਬ ਕਰਕੇ ਸਾਨੂੰ ਸਾਰਿਆਂ ਨੂੰ ਦੇ ਦਿੰਦੇ ਆ ਕਿ ਜੇ ਪ੍ਰੇਮ ਦਮੜਿਆਂ ਨਾਲ ਮਿਲਦਾ ਤੇ ਰਾਵਣ ਸੋਨੇ ਦੀ ਲੰਕਾ ਦਾ ਮਾਲਕ ਸੀ ਤੇ ਸਿਰ ਵੱਢ ਕੇ ਸ਼ਿਵ ਜੀ ਨੂੰ ਕਿਉਂ ਦਿੰਦਾ? ਇਹ ਦਮੜਿਆਂ ਨਾਲ ਨੀ ਮਿਲਣ ਵਾਲੀ ਚੀਜ਼, ਇਹ ਤਾਂ ਆਪਣਾ ਆਪ ਕੁਰਬਾਨ ਕਰਕੇ। ਇਹ ਤਾਂ ਉਹਨਾਂ ਦੀ ਗੱਲ ਹੈ। ਜਮਾਲ ਤੇ ਪਤੰਗ, ਜਮਾਲ ਮੁਸਲਮਾਨਾਂ ਦੇ ਨੇਕ ਪੁਰਸ਼ ਹੈ, ਪਤੰਗ ਆਪਣੇ ਭਾਈਚਾਰੇ ਗੁਰਸਿੱਖਾਂ ਬੜਾ ਸ਼ਾਹੂਕਾਰ। ਜਮਾਲ ਨੇ ਉਹਦੇ ਕੋਲ ਹੁੰਡੀ ਰੱਖੀ, ਉਦੋਂ ਬੈਂਕਾਂ ਨਹੀਂ ਸੀ ਹੁੰਦੀਆਂ, ਉਹ ਥੈਲੀ ਰਾਤੀ, ਥੈਲੀ ਚ ਪਰਚੀ ਹੁੰਦੀ ਹੈ, ਰਜਿਸਟਰ ਤੇ ਚਾੜ ਨਹੀਂ ਸੀ, ਉਹ ਭੁੱਲ ਗਿਆ। ਜਦੋਂ ਮੌਕੇ ਨਾਲ ਮਾਇਆ ਮੰਗੀ, ਕਹਿੰਦਾ ਵੀ ਰਜਿਸਟਰ ਚ ਹੈ ਨੀ, ਕਾਰੋਬਾਰ ਵੱਡਾ ਸੀ। ਕਹਿੰਦੇ ਕਮਾਲ ਦੀ ਗੱਲ, ਇੰਨਾ ਤੂੰ ਨੇਕ ਬੰਦਾ, ਇਹ ਵੀ ਗੱਲ ਕਰ ਰਿਹਾ। ਕਹਿੰਦੇ ਮੈਂ ਇਹ ਨਹੀਂ ਕਹਿੰਦਾ ਤੁਸੀਂ ਨਹੀਂ ਰੱਖੀ, ਤੁਸੀਂ 500 ਦੀ ਬਜਾਏ 1000 ਲੈ ਜਾਓ, ਸਾਰਾ ਖਜ਼ਾਨਾ ਪੜਚੋਲਾਂਗੇ, ਤੁਹਾਡੀ ਥੈਲੀ ਮਿਲ ਗਈ ਦੇ ਆ। ਉਹਦਾ ਮਨ ਨਾ ਖੜਿਆ, ਜਾ ਕੇ ਕੇਸ ਕਰ। ਅੱਗੇ ਅਦਾਲਤਾਂ ਇਸ ਤਰ੍ਹਾਂ ਹੁੰਦੀਆਂ, ਇਹ ਕਹਿੰਦੇ ਵੀ ਹੁਣ ਫੈਸਲਾ ਨਹੀਂ ਹੋਣਾ, ਉਹ ਵੀ ਬੜਾ ਨੇਕ ਹੈ, ਤੂੰ ਨਹੀਂ, ਹੁਣ ਕਿਹੜਾ ਝੂਠਾ ਕਿਹੜਾ ਸੱਚਾ। ਤੇਲ ਦਾ ਕੜਾ ਹੱਥ ਪਾਵਾਂਗੇ, ਉਬਲੂਗਾ ਤੇਲ, ਦੋਵਾਂ ਦੇ ਹੱਥ ਪੁਆਏ ਜਾਣਗੇ, ਕਿਹੜਾ ਸੱਚਾ ਉਹ ਪਤਾ ਲੱਗ ਜੂ। ਜੱਜ ਨੇ ਇਹ ਕਹਿ ਦਿੱਤਾ। ਹੁਣ ਲੱਗੇ ਆਪੋ ਆਪਣੇ ਗੁਰੂ ਪੀਰ ਨੂੰ ਧਿਆਉਣ। ਉਹ ਕਹਿੰਦੇ ਗੁਰੂ ਅਰਜਨ ਸਾਹਿਬ, ਮੈਂ ਬੇਨਤੀ ਉਹਨੂੰ ਕੀਤੀ ਵੀ ਮੰਨਿਆ ਨੀ, ਫੇਰ ਕੇਸ ਕਰਤਾ, ਮੈਂ ਵੀ ਨੀ ਮੁਕਰਿਆ ਪਿਆ ਨੀ, ਕਿ ਲਿਖਣ ਤੋਂ ਭੁੱਲ ਗਿਆ ਅੰਮਾ। ਉਹ ਉਧਰ ਲੱਗ ਗਿਆ ਆਰਾਧਨ, ਕਦੀ ਅਬਰਾਹਿਮ, ਕਦੀ ਮਾਮਨ ਸਾਹਿਬ, ਕਦੀ ਹਜ਼ਰਤ ਅਲੀ, ਕਦੀ ਬੀਬੀ ਫਾਤਿਮਾ, ਕਦੀ ਦਾਊਦ, ਕਦੀ ਸੁਲੇਮਾਨ, ਕਦੀ ਲੁਕਮਾਨ। ਹੁਣ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਨੂੰ ਫੜੇ ਹੋਏ, ਧੰਨ ਗੁਰੂ ਅਰਜਨ। ਜਿਹੜੇ ਸੰਗਤ ਜੀ ਹੱਥ ਪਵਾਏ, ਜਮਾਲ ਦਾ ਹੱਥ ਸੜ ਗਿਆ ਪਤੰਗ ਦਾ, ਬੜਾ ਹੈਰਾਨ ਵੀ ਦੇਖੋ ਮੈਂ ਸੱਚਾ ਸੀ, ਚਲੋ ਉਹ ਵੀ ਸੱਚਾ ਸੀ, ਉਹਦੇ ਨਹੀਂ ਸੜਿਆ, ਮੇਰਾ ਵੀ ਨਾ ਸੜਦਾ। ਤੇ ਪਤੰਗ ਨੇ ਆ ਕੇ ਸਾਰੀ ਤਫਤੀਸ਼ ਕਰਾਈ, ਥੈਲੀ ਮਿਲ ਗਈ ਅਮਾਰਾ ਲੋ ਕਹਿੰਦੇ ਹੁਣ ਮੈਂ ਕਰਨੀ ਦੁਨੀਆ ਚ ਮੈਂ ਝੂਠਾ ਹੋ ਗਿਆ ਪਰ ਇਹ ਦੱਸ ਤੇਰਾ ਗੁਰੂ ਕੌਣ ਆ ਕਹਿੰਦੇ ਮੇਰੇ ਗੁਰੂ ਹੈਗੇ ਆ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹਿ ਆਇਓ ਗੁਰੂ ਨਾਨਕ ਦੀ ਗੱਦੀ ਦੇ ਪੰਜਵੇਂ ਸਰੂਪ ਵਰਸ਼ਾ ਮੌਜੂਦ ਦਰਸ਼ਨ ਹੁੰਦੇ ਤੇ ਗਾਣਾ ਚਲੇਗਾ ਮਾਰੇ ਘੋੜੇ ਨੇ ਮੇਰਾ ਚੋਜੀ ਪ੍ਰੀਤਮ ਚੋਜ ਕਰਦਾ ਮੈਂ ਵੀ ਕੋਈ ਕਰਦੇ ਹਾਂ ਇਉਂ ਪੌੜ ਮਾਰੇ ਉੱਥੇ ਜਲ ਨਿਕਲਿਆ ਉੱਥੇ ਗੁਰਦੁਆਰਾ ਪੌੜ ਸਾਹਿਬ ਬਣਿਆ ਪੌੜ ਸਾਹਿਬ ਦੁਨੀਆਂ ਕੋਈ ਇਹ ਗੱਲਾਂ ਮੰਨਦੀ ਹੈ ਪਰ ਪ੍ਰਤਾਖਿਆ ਮੰਨਣੀਆਂ ਪੈਣੀਆਂ ਇਹ ਭੱਠਾ ਸਾਹਿਬ ਬਾਹਰ ਕਿਤੇ ਰਹਿਣ ਲਈ ਜਗ੍ਹਾ ਚਾਹੀਦੀ ਕਹਿੰਦੇ ਕੌਣ ਜਗ੍ਹਾ ਮੰਗ ਰਿਹਾ ਕਿਸੇ ਗੁਰੂ ਨਾਨਕ ਗੱਦੀ ਦੇ ਦਸਵੀਂ ਜੋਤ ਕਹਿੰਦੇ ਉਹ ਤਾਂ ਸਾਰੀਆਂ ਜਗ੍ਹਾ ਨੀ ਮਾਲਕ ਹੈ ਆ ਭੱਠਾ ਹੀ ਹੈ ਮਾਰੇ ਘੋੜੇ ਨਾਲ ਪੌੜ ਮਾਰੇ ਭੱਠਾ ਠੰਡਾ ਹੋ ਗਿਆ ਉੱਥੇ ਗੁਰਦੁਆਰਾ ਭੱਠਾ ਸਾਹਿਬ ਬਣਿਆ ਭੱਠਾ ਸਾਹਿਬ ਫੇਰ ਉਹ ਚਰਨਾ ਚ ਆਇਆ ਬੇਨਤੀ ਕੀਤੀ ਆਪਣੇ ਕਿਲੇ ਚ ਲਗਿਆ ਭਾਈ ਬਚਿੱਤਰ ਸਿੰਘ ਭਾਈ ਮਨੀ ਸਿੰਘ ਦੇ ਪੁੱਤਰ ਜਿਨ੍ਹਾਂ ਦੀ ਨਾਗਣੀ ਆਥੀ ਤਵੀਆਂ ਬਿਨੀਆਂ ਉਹ ਵੀ ਕੇਸਗੜ੍ਹ ਤੱਕ ਮੌਜੂਦ ਹੈ ਬਚਿੱਤਰ ਸਿੰਘ ਜੀ ਫਟੜ ਹੋਏ ਸੀ ਜੰਗ ਚ ਮਹਾਰਾਜ ਨੇ ਕਿਹਾ ਮੇਰਾ ਰੂਪ ਜਾਣ ਕੇ ਮੇਰੇ ਸਿੱਖ ਦੀ ਸੇਵਾ ਕਰਨੀ ਤੁਹਾਨੂੰ ਸਾਰੇ ਬੁਲਾਰ ਉਹ ਕਿਲੇ ਚ ਸਮਾਏ ਗੁਰਦੁਆਰਾ ਬਣਿਆ ਬਾਬਾ ਬਚਿੱਤਰ ਸਿੰਘ ਨੂੰ ਗੋਡਲਾ ਨਿਹੰਗ ਨਾਲੇ ਭੱਠਾ ਸਾਹਿਬ ਗੁਰਦੁਆਰੇ ਲੈਣ ਟੱਪ ਕਹਿਣ ਤੋਂ ਭਾਵ ਆ ਉਹਨਾਂ ਦੇ ਬਚਨ ਭਾਈ ਅਟਲ ਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਤੇ ਜਿਨ੍ਹਾਂ ਦੀ ਕੀਤੀ ਸੇਵਾ ਸਫਲ ਜੀਵਨ ਸਫਲ ਹੋ ਜਾਂਦਾ ਜਿਨ੍ਹਾਂ ਦੇ ਮੱਥੇ ਤੇ ਮਹਾਰਾਜ ਆਪਣਾ ਮੇਰ ਦਾ ਹੱਥ ਰੱਖ ਕਿਰਪਾ ਦਾ ਹੱਥ ਰੱਖ ਦਿੰਦੇ ਬਾਬਾ ਜਵਾਲਾ ਸਿੰਘ ਜੀ ਦੇ ਇੱਕ ਸੇਵਕ ਸੀ ਮਨੀ ਰਾਮ ਬਾਬੂ ਕਾਂਧ ਸਿੰਘ ਤੁਸੀਂ ਸੁਣਿਆ ਉਹਨਾਂ ਪੁਰਾਣੇ ਦੋਨੋਂ ਭਰਾ ਸੀ ਇੱਕ ਸਟੇਸ਼ਨ ਮਾਸਟਰ ਸੀ ਤੇ ਦੂਜਾ ਟੀਟੀ ਸੀ ਤੇ ਮਹਾਂਪੁਰਖ ਆਏ ਇਹ ਰੇਲ ਉਤਰੇ ਤੇ ਇਹ ਬਾਬੂ ਕਾਂਧ ਸਿੰਘ ਬਾਬੂ ਤਾਂ ਕਹਿੰਦੇ ਰੇਲਵੇ ਵਿੱਚ ਸੀ ਬਾਬੂ ਸੀ ਹਾਂ ਬਾਬੂ ਕਹਿੰਦੇ ਉਹ ਬਾਹਰ ਤੋਂ ਟਿਕਟ ਮੰਗਿਆ ਟਿਕਟ ਜੀ ਬਾਹਰ ਦ੍ਰਿਸ਼ਟੀ ਕੀਤੀ ਕਹਿੰਦੇ ਚੱਲ ਤੈਨੂੰ ਦਰਗਾਹੀ ਟਿਕਟ ਦੇ ਦਈਏ ਬਾਅਦ ਜੀ ਉਹ ਮਹਾਂਪੁਰਖਾਂ ਦਾ ਸੇਵਕ ਬਣ ਗਿਆ ਬੜੀ ਕਮਾਈ ਕੀਤੀ ਬੜੇ ਵਿਦਵਾਨ ਸੀ ਇੰਗਲਿਸ਼ ਬੜੀ ਹਾਈ ਸੀ ਹੈਂਡ ਰਾਈਟਿੰਗ ਬੜਾ ਸੀ ਦੂਜੇ ਸੀ ਮਨੀ ਰਾਮ ਫਰੀਦਕੋਟ ਦੇ ਸੀ ਉਹ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਨਾ ਉਚਰੋ ਰਾਮ ਨਾਮ ਲੱਖ ਵਾਰੀ ਉਹ ਇੱਕ ਲੱਖ ਵਾਰੀ ਵਾਹਿਗੁਰੂ ਸ਼ਬਦ ਦਾ ਰੋਜ਼ ਅਭਿਆਸ ਕਰਦਾ ਸੀ ਮਨੀ ਰਾਮ ਸਟੇਸ਼ਨ ਮਾਸਟਰ ਰੇਲਵੇ ਚ ਫੇਰ ਉਹਦੇ ਮਨ ਚ ਸ਼ਰਧਾ ਹੋਈ ਕਿ ਮਹਾਂਪੁਰਖ ਮੈਨੂੰ ਦਰਸ਼ਨ ਦੇਣ ਤੇ ਮੇਰੇ ਮੱਥੇ ਨੂੰ ਆਪਣਾ ਚਰਨ ਛੁਆ ਦੇਣ ਸ਼ਰਧਾ ਜੀ ਉਹ ਕਿਤੇ ਅੱਖ ਲੱਗੀ ਹੋਣੀ ਹੈ ਉਧਰ ਡਿਊਟੀ ਤੇ ਜਾਣਾ ਸੀ ਥੋੜੇ ਮਿੰਟ ਉੱਪਰ ਜਾ ਰਹੇ ਸੀ ਤੇ ਮਹਾਂਪੁਰਖਾਂ ਨੇ ਫਿਰ ਕਿਰਪਾ ਕੀਤੀ ਉਹਦੇ ਮੱਥੇ ਨੂੰ ਖੜਾ ਮਿਸ਼ਟ ਮਨੀ ਰਾਮ ਲੇਟ ਹੋ ਰਿਹਾ ਨਾਇ ਤਾਂ ਜਗਾਤਾ ਵੀ ਡਿਊਟੀ ਦੇ ਟਾਈਮ ਨਾ ਜਾ ਨਾ ਦੱਸ ਉਹ ਫਿਰ ਜਿਹੜੇ ਸਾਧ ਸੰਗਤ ਐਵੇਂ ਲਗਾ ਫੜਨ ਅਲੋਕ ਬੋਲੋ ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ ਆਓ ਸੁਭਾਗੀ ਨਿੰਦੜੀਏ ਬਾਦਸ਼ਾਹ ਦੇਖ ਇਹ ਹੈ ਪ੍ਰੇਮੀਆਂ ਦੀਆਂ ਗੱਲਾਂ ਸ਼ਰਧਾਲੂਆਂ ਦੀਆਂ ਗੱਲਾਂ ਕਮਾਈ ਕਰਨ ਵਾਲਿਆਂ ਦੀਆਂ ਗੱਲਾਂ ਅਸੀਂ ਸਾਧ ਸੰਗਤ ਜੀ ਕਮਾਈ ਕਰਦੇ ਨੀ ਕਮਾਈ ਤੋਂ ਬਿਨਾਂ ਇਹ ਬਰਕਤ ਮਿਲਦੀ ਜਿਹੜੇ ਕਮਾਈ ਕਰਦੇ ਅੱਜ ਵੀ ਕਰੋ ਬਾਣੀ ਦੀ ਬਰਕਤ ਉਹੀ ਸ਼ਬਦ ਦੀ ਨਾਮ ਦੀ ਸੋ ਇਸ ਕਰਕੇ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਜਿਨ੍ਹਾਂ ਦੇ ਸੀਸ ਦੇ ਉੱਤੇ ਉਹ ਆਪਣਾ ਮੇਲ ਭਰਿਆ ਹੱਥ ਰੱਖਦਾ ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਕਾ ਦੁੱਖ ਬਦਾਰਿਓ। ਇਹ ਸਤਸੰਗਤ ਜੀ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੇ ਵਿਚਾਰ ਆਪ ਜੀ ਨੇ ਸਰਵਣ ਕੀਤੇ ਹਨ। ਸੋ ਅਗਲਾ ਹਫਤਾ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਗੁਰਦੁਆਰਾ ਸਹਿਜਲ ਸਟਰੀਟ 7 ਤੋਂ 8 ਤੇ ਫਿਰ ਸਾਧ ਸੰਗਤ ਜੀ ਆਪਣੇ ਸ਼ੁਕਰ ਸ਼ਨਿਚਰ ਇਸ ਸਥਾਨ ਤੇ। ਟਾਈਮ ਕਿਹੜਾ ਜੀ?
ਸਵਾ 7
ਹਾਂਜੀ 7:15 ਕਥਾ ਹੋਵੇਗੀ ਐਤਵਾਰ ਵਾਲੇ ਦਿਨ ਫੇਰ। ਤੇ ਧੰਨ ਗੁਰੂ ਹਰਿਰਾਜ ਸਾਹਿਬ ਮਹਾਰਾਜ ਦੇ ਚਰਨਾਂ ਚ ਬੇਨਤੀਆਂ ਕਰਾਂਗੇ। ਸੋ ਸਾਰੀ ਸੰਗਤ ਇੱਥੇ ਮਹਾਂਪੁਰਖਾਂ ਦੇ ਪਿਆਰ ਵਾਲੀ ਹੈ ਤੇ ਦਨੇਲੀ ਨਗਰ ਤੋਂ ਵੀ ਇਲਾਕੇ ਦੇ ਨਗਰਾਂ ਤੋਂ ਮਹਾਂਪੁਰਖਾਂ ਨੇ ਕਿਰਪਾ ਕੀਤੀ ਹੈ। ਸੋ ਸੰਤ ਜੋਗਿੰਦਰ ਸਿੰਘ ਜੀ ਨੇ ਦੇਖੋ ਕਿੱਡੀ ਹਿੰਮਤ ਕੀਤੀ ਹੈ, 300 ਕਮਰੇ ਦੀ ਮਾਤਾ ਸਾਹਿਬ ਕੌਰ ਜੀ ਦੇ ਨਾਂ ਤੇ ਸਰਾਂ ਬਣਾਤੀ ਸ੍ਰੀ ਅਨੰਦਪੁਰ ਸਾਹਿਬ। ਐਡਾ ਵੱਡਾ ਮੋਰਚਾ ਲਾਇਆ ਉਹਨਾਂ। ਸੋ ਸਾਰਿਆਂ ਨੇ ਕਿਰਪਾ ਕੀਤੀ ਹੈ, ਤੁਹਾਡੀ ਮਾਇਆ ਉਹ ਸਫਲ ਕਰ ਰਹੇ ਹੈ ਸੰਗਤਾਂ ਦੇ ਸੁੱਖ ਵਾਸਤੇ। ਉਹ ਹੁੰਦੇ ਤਾਂ ਉਹਨਾਂ ਨੂੰ ਵੀ ਬੜੀ ਹੋਰ ਪ੍ਰਸੰਨਤਾ ਹੋਣੀ ਸੀ ਕਿ ਕੁਦਰਤੀ ਮੈਨੂੰ ਵੀ ਕੋਈ ਖੱਬ ਖਿਆਲ ਨਹੀਂ ਸੀ। ਸਰਦਾਰ ਅਜਮੇਰ ਸੁਣੀ ਮਿਲ ਚੁਣਕੀ ਤੋਂ ਗਏ, ਗੁਰਬਾਬ ਸੁਣੀ ਡਰਬੀ ਤੋਂ ਕੁਦਰਤੀ, ਕਹਿੰਦੇ ਬਾਬਾ ਜੀ ਮੈਂ 6 ਹਫ਼ਤੇ ਰਹਿਣਾ ਤੇ ਤੁਸੀਂ ਉਧਰ ਜਾਇਓ ਸਮੇਂ ਚ। ਹੁਣ ਲੈਣ ਵਾਲੇ ਵੀ ਆਏ ਆ ਤੇ ਰਹਿਣ ਵਾਲੇ ਵੀ ਆਏ ਤੇ ਬੇਰੀ ਮਾਰੇ ਨੇ ਕੁਦਰਤੀ ਉਧਰ ਹੋਲੇ ਮਹੱਲੇ ਲੰਗਰ ਲਾ ਕੇ ਆਏ ਸੀ ਅਨੰਦਪੁਰ ਸਾਹਿਬ ਮਾਰੇ ਨੇ ਤੇਰੇ ਸਾਨੂੰ ਭਾਈ ਬਖਸ਼ਿਸ਼ ਕੀਤਾ। ਜਿੰਨੀ ਸੰਗਤ ਆਈ ਹੈ ਉਹ ਸਾਰੀ ਸੰਗਤ ਨੂੰ ਬੇਨਤੀ ਕਰ ਲਿਓ, ਅੱਜ ਕੱਲ੍ਹ ਫੋਨਾਂ ਤੇ ਮਿੰਟਾਂ ਚ ਜਿੱਥੇ ਮਰਜ਼ੀ ਕਰ ਲਓ, ਉਹ ਸਾਰੀ ਸੰਗਤ ਵੱਜ ਵੱਜ ਕੇ ਆਇਆ ਕਰੋ, ਲਾਭ ਪ੍ਰਾਪਤ ਕਰਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।